ਵੀਹਰ ਮਸੀਤ ਸਿੱਧਕ ਮੁਸਲਾ ਹਕ ਹਲਾਲ ਕੁਰਾਨ ਸਰਵ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਅਸਬੀ ਸਾਤਿਸ ਪਾਵਸੀ ਨਾਨਕ ਰੱਖੇ ਲਾਜ ਰੋਜਾ ਤਰੇ ਮਨਾਵੇ ਅੱਲਾ ਸਵਾਦਤ ਜੀ ਸੰਗਾਰੇ ਆਪ ਦੇਖ ਅਵਰ ਨਹੀਂ ਦੇਖੇ ਕਾਹੇ ਕੋ ਚਖ ਮਾਰੇ ਛੋਡੇ ਅੰਨ ਕਰੇ ਪਾਖੰਡ ਨਾ ਉਹ ਸਵਾਗਨ ਨਾ ਉਹ ਰੰਡ ਜਗ ਮੈਂ ਬਗਦੇ ਦੂਦਾ ਤਾਰੀ ਗੁਪਤੀ ਖਾਵੇ ਵਟਿਕਾ ਸਾਰੀ ਅੰਨੇ ਬਿਨਾ ਨਾ ਹੋਈ ਸੁਕਾਲ ਤਜੀਏ ਅੰਨ ਨਾ ਮਿਲੇ ਗੋਪਾਲ ਕਹਿ ਕਬੀਰ ਹਮ ਐਸੇ ਜਾਨਿਆ ਤਨ ਨਾਦ ਠਾਕੁਰ ਮਨ ਮਾਨਿਆ ਪਟ ਨਮਾਜਾ ਚਿੱਕੜ ਰੋਜੇ ਕਲਮੇ ਤੇ ਫਿਰ ਗਈ ਸਿਆਈ ਬੁੱਲੇ ਨੂੰ ਸ਼ਾਂਦਰੋ ਮਿਲਿਆ ਭੁੱਲੀ ਫਿਰੇ ਲੁਕਾਈ ਉਮਰ ਗਵਾਈ ਵਿੱਚ ਮਸੀਤ ਅੰਦਰ ਭਰਿਆ ਨਾਲ ਪਲੀਤੀ ਕਦੇ ਨਮਾਜ ਤੋਂ ਈਦ ਨ ਕੀਤੀ ਹੁਣ ਕੀ ਕਰਨਾ ਏ ਸ਼ੋਰ ਪੁਕਾਰ ਵੇਦ ਕੁਰਾਨਾ ਪੜ ਪੜ ਥੱਕੇ ਸਜਦੇ ਕਰਦਿਆਂ ਕਸ ਗਏ ਮੱਥੇ ਨਾ ਰਬ ਤੀਰਥ ਨਾ ਰਬ ਮੱਕੇ ਜਿਸ ਪਾਇਆ ਤਿਸ ਨੂਰ ਅਨਵਾਰ ਝੂਠ ਆਖਾਂ ਕੁਛ ਬਚਦਾ ਏ ਸੱਚ ਆਖਿਆ ਭਾਂਬੜ ਮਚਦਾ ਏ ਜੀ ਦੋਵਾਂ ਗਲਾਂ ਤੋਂ ਜਚਦਾ ਏ ਜਚ ਜਚ ਕੇ ਜੀਵਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ
ਕਲਮੇ ਤੋਂ ਫਿਰ ਗਈ ਸ਼ਰਮ ਬੁੱਲੇ ਨੂੰ ਸਾਹ ਅੰਦਰੋਂ ਲੱਗਿਆ تکلیف لے نہ پائے. انہیں دوائی بچ مسیتی اندر پڑیا نان پلیتی کدی نماز تو ٹھیک نہ کی ان کی کرنا ہے شور گوار بلے شاہ. سارے سنتا نے اپنی بانی میں روزے اور نمازا میں ہندوستان کو دیش کیا ہے کہ نماز پڑھ لی ہے تو تیرا مکان رکھا وجانی کا دھار کے اوپر درد یا روزہ اس شریر کے نام کی سمان رکھنا ہے ہندوستان کا نے اس اسپشٹ کر دیا. عمر کو رہائی اور اپنی روزمرہ کی زندگی کو بھی جس طریقے کا کام یعنی کہ ادم کے جنازما اس کمرے کو گرا کر کے کرتی ہے اس کے مطابق اس شریر میں جو دماغ چاہیے ہے وہ الگ الگ ہوئی ہے. سارا دوسرا اکو ہی نیم لاگو نہیں ہوں گا کہ سویر ہوئی دوپہر ہوئی اور شام ہوئی تو ان کھانا ہے. جیسے ان بھی جو پریبھاشا ہے وہ پوشک خوراک ہے مطلب پوشک ان کا استعمال کیا گیا ہے. ان کا یہ مطلب نہیں ہے کڑک کا دانا یا مکی کا دانا یعنی کہ اس شریر کو چلانے واسطے جس خوراک کی لوڑ ہے اس نے ان بھی سمجھا دیتی ہے. ایک مشین ہے ایک کار ہے سو کی افطار میں چلتی ہے اس کو خوراک یعنی کہ پروٹول زیادہ چاہیے کہ دبئی کی تفرار میں چلتی ہے اس کو گھر تک بول چاہیے گڈی کھڑی ہے صرف سٹارٹ ہے صرف سٹارٹ رہنے واسطے بہت ہی گھر تک ضروری ہے. ٹھیک اسی طریقے اس کمرے میں جس طریقے کے نام اسی چلانا نہیں وہ ایک مزدور ہے ہاتھ پیر میں آگدم کرتا ہے اس کو زیادہ دھیان نہیں دینا ہے. ایک سال کار ہے اے سی میں بیٹھا ہے پسینہ بھی نہیں نکلتا گھروں نکلیا کار کو بیا رکھا کار کو نکلیا اور پھر بیٹھ گیا یعنی کہ کوئی بھی دم نہ کیتا اس نے کتنی خوراک نہیں ملا اس کو نیچے جو گرامیہ کے نام سمبند رکھ رہا ہے شریر اس نے کی کرنا ہے ساری سوچ کو سمیٹنا ہے ایک جگہ بیٹھا ہے نشچل ہو کر کے سوچ سمیٹ رہی ہے صرف طاقت کو چلانے واسطے کتنی خوراک نہیں ملتا ہے. یہ ہر جو آتما نے اپنی زندگی میں مد نظر رکھتے ہوئے یہ وچار کرنا ہے اور فیصلہ کرنا ہے. وجانی کی شان دے جب ایک گھنٹے دے بھی صرف ایک کپ اگر کافی کا پیتا جائے تو اس طاقت کو اسی چلا سکتے ہیں بڑے اچھے طریقے سے. اور من کا کی بھرم ہے اسی کھان واسطے جو ہے اپنی زندگی تباہ کر رہے ہیں یعنی کہ زندگی جینے واسطے نہیں کھانا کھانا. ایک عمر ہے بچہ ہے اس کے اندر وکاس کی کریا چل رہی ہے اس میں زیادہ پوشٹک آہار نہیں ہوتا ہے. ایک جوان ہے زیادہ دوڑ بھاگ کرتا ہے اس میں ایک اچھی خوراک بھی ہو رہا ہے. اس کے بعد اس لیے شریر کی کریا پھر ہو جاتی ہے میٹابولک پروسیس جو ہے وہ نیگیٹو ہو جاتا ہے یعنی کہ اندر وکاس کی کوئی کریا نہیں ہے سیل ڈیڈ ہونے لگ جاتے ہیں اس میں لیے شریر میں کتنی خوراک نہیں ہو رہا ہے. ابھی ایسے پرہندے بھی اور ایسی پولیسیاں پھنسے ہوئے ہیں کہ سویر ہوئی دو چار گونجے پا لے دوپہر ہوئی چار سے پراشے تھک لے شام ہوئی پھر چھکنا شروع کر دیا. یہ سارا کا سارا مال جو ہے دوشت خوراک نہ بن کر کے اس شریر واسطے زہر ہے کیونکہ شریر تو بہت ہی گھٹ اس خوراک کی مل رہی ہے انہوں نے حساب ہے. ہوں ایک دوراک ہے اٹھ گھنٹے چھ گھنٹے سویروں میں دوڑتا ہے اس میں بہت زیادہ خوراک کی ہو رہا ہے دس بجے کا خوراک اس بجے میں ہو رہا ہے کیونکہ وہ زیادہ محنت کر رہا ہے. یہ دوسری گل ہے کہ وہ زیادہ محنت کرتا ہے تو اس کے پرجے بھی جلدی کٹ لیں گے اور وہ کمپٹیشن کی گل ہے وہ الگ ادا مجھے ہے. ابھی روحانیت کے سامنا دیکھیے تو سامنے کتنی خوراک کی لوڑ ہے وہ روزہ جو رکھنا ہے ورت رکھنا ہے وہ بھی وجانک آدھار کے اوپر ہے. ایک سیما کا روزہ جائز ہے ورت جائز ہے کیوں کیونکہ جب اندر وکاس کی کریا بند ہو جانی ہے سیل ڈیڈ ہوتے ہیں یا ہوتے سارے اندر شریر کے جو انگ ہیں ਕੰਮ ਕਰਨੇ ਉਹਨਾਂ ਦੀ ਸ਼ਮਤਾ ਜੋ ਹੈ ਘੱਟ ਜਾਂਦੀ ਹੈ। ਉਸ ਵੇਲੇ ਕੀ ਹੁੰਦਾ ਕਿ ਜਿਹੜੀ ਖੁਰਾਕ ਅਸੀਂ ਇਸ ਦੇ ਵਿੱਚ ਪਾਉਂਦੇ ਹਾਂ ਉਹ ਪੂਰੀ ਹਜ਼ਮ ਨਹੀਂ ਹੁੰਦੀ, ਉਹ ਸਰੀਰ ਦੇ ਪੁਰਜਿਆਂ ਦੀ ਸ਼ਮਤਾ ਘੱਟ ਜਾਂਦੀ ਹੈ ਔਰ ਉਹ ਸਾਰੇ ਵਿਜਾਤੀ ਪਦਾਰਥਾਂ ਨੂੰ ਬਾਹਰ ਨਹੀਂ ਕੱਢਦਾ, ਉਹ ਪਦਾਰਥ ਅੰਦਰ ਰੁਕਣ ਲੱਗ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਗੰਦ ਕਹਿੰਦੇ। ਉਸ ਦੇ ਨਾਲ ਕੀ ਹੁੰਦਾ ਉਹਦੇ ਵਿੱਚ ਬੈਕਟੀਰੀਆ ਦੀ ਗਰੋਥ ਜਿਹੜੀ ਸ਼ੁਰੂ ਹੋ ਜਾਂਦੀ ਹੈ ਔਰ ਐਸੀਆਂ ਬਿਮਾਰੀਆਂ ਅੰਦਰ ਘਰ ਕਰ ਜਾਂਦੀਆਂ ਨੇ ਜਿਹੜੀਆਂ ਕਿ ਬਿਲਕੁਲ ਵੀ ਕਰਮਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪੂਰੇ ਤੌਰ ਤੇ ਨਜ਼ਰ ਮਾਰ ਕਰਕੇ ਦੇਖੀਏ ਤੇ 80% ਬਿਮਾਰੀਆਂ ਅੱਜ ਕੱਲ੍ਹ ਜੋ ਚੱਲ ਰਹੀਆਂ ਨੇ ਇਹ ਜੀਵਾਤਮਾ ਦੀਆਂ ਆਪਣੀਆਂ ਖੁਦ ਦੀਆਂ ਖਰੀਦੀਆਂ ਹੋਈਆਂ ਨੇ, ਮੋਲ ਲਿਖੀਆਂ ਨੇ। ਸਿਰਫ 20% ਬਿਮਾਰੀਆਂ ਨੇ ਜਿਹੜੀਆਂ ਕਰਮਾਂ ਅਨੁਸਾਰ ਆਉਂਦੀਆਂ ਨੇ ਔਰ ਜਿਹੜੀ ਕਰਮਾਂ ਅਨੁਸਾਰ ਬਿਮਾਰੀ ਹੈ ਤੁਸੀਂ ਚਾਹ ਕਰਕੇ ਜਿਤਨਾ ਮਰਜ਼ੀ ਉਹਦਾ ਕਰ ਲਓ, ਜਿਤਨਾ ਮਰਜ਼ੀ ਰੋਜ਼ੇ ਰੱਖ ਲਓ, ਜਿਤਨੇ ਮਰਜ਼ੀ ਵਰਤ ਰੱਖ ਲਓ, ਜਿਤਨੇ ਮਰਜ਼ੀ ਦਵਾਈਆਂ ਦਾ ਇਲਾਜ ਕਰ ਲਓ, ਜਿਤਨੇ ਮਰਜ਼ੀ ਹਸਪਤਾਲਾਂ ਦੇ ਚੱਕਰ ਲਗਾ ਲਓ, ਡਾਕਟਰਾਂ ਦੇ ਕੋਲ ਲਵਾਓ, ਉਹ ਕਦੇ ਵੀ ਬਿਮਾਰੀ ਕੱਟੇਗੀ ਨਹੀਂ। ਉਹ ਕਰਮਾਂ ਦੇ ਨਾਲ ਆਈ ਹੈ ਔਰ ਕਰਮਾਂ ਦੇ ਨਾਲ ਹੀ ਹੈ ਔਰ ਉਸਦਾ ਮਜ਼ਮੂਨ ਜੋ ਹੈ ਰੂਹਾਨੀਅਤ ਨਾਲ ਸੰਬੰਧਿਤ ਹੈ, ਵਿਗਿਆਨਿਕ ਸੰਬੰਧ ਉਸਦਾ ਮਜ਼ਬੂਤ ਹੈ। ਵਿਗਿਆਨਿਕ ਦਾ ਜੋ ਆਧਾਰ ਹੈ ਉਹ ਇਹ ਹੈ ਕਿ ਹਰ ਪੁਰਸ਼ ਨੇ, ਹਰ ਜੀਵਾਤਮਾ ਨੇ ਇਹ ਆਪਣੀ ਜ਼ਿੰਦਗੀ ਨੂੰ ਸਾਹਮਣੇ ਰੱਖ ਕਰਕੇ ਫੈਸਲਾ ਕਰਨਾ ਹੈ ਕਿ ਉਸਨੇ ਕਿੰਨੀ ਖੁਰਾਕ ਖਾਣੀ ਹੈ ਔਰ ਕਿੰਨੀ ਨਹੀਂ ਖਾਣੀ ਔਰ ਕਦੋਂ ਮੌਤ ਰੱਖਣਾ ਹੈ। ਇਹ ਜੀਵਾਤਮਾ ਆਪਣੇ ਆਪ ਹੀ ਉੱਪਰੋਂ ਆਵਾਜ਼ ਮਾਰਦੀ ਹੈ, ਦੱਸ ਦਿੰਦੀ ਹੈ ਭਾਈ ਹੁਣ ਲੋੜ ਨਹੀਂ ਹੈ, ਹੁਣ ਇਸ ਦੇ ਵਿੱਚ ਨਾ ਪਾਓ। ਤੇ ਅਸੀਂ ਕੀ ਕਰਦੇ ਹਾਂ, ਜਿੱਥੇ ਡਕਾਰ ਆਉਂਦਾ ਹੈ ਅੰਦਰ ਪੂਰਾ ਗਲਾ ਤੱਕ ਭਰ ਜਾਂਦਾ ਹੈ, ਹਵਾ ਨਿਕਲਦੀ ਹੈ ਕਿਉਂ, ਕਿਉਂਕਿ ਹੋਰ ਜਗ੍ਹਾ ਹੀ ਨਹੀਂ ਹਵਾ ਵਾਸਤੇ, ਉਹਨੇ ਬਾਹਰ ਨਿਕਲਣਾ, ਉਹਨੂੰ ਅਸੀਂ ਡਕਾਰ ਕਹਿੰਦੇ ਹਾਂ। ਅਸੀਂ ਇਹ ਕਹਿੰਦੇ ਹਾਂ ਵੀ ਇਹਦੇ ਵਿੱਚ ਕੋਈ ਥੋੜਾ ਜਿਹਾ ਹੋਰ ਪਾ, ਉਹ ਕੀ ਹੈ, ਇੱਕ ਉਹ ਜ਼ਹਿਰ ਹੈ ਜਿਸ ਚੀਜ਼ ਨੂੰ ਸਰੀਰ ਅਡਾਪਟ ਨਹੀਂ ਕਰਦਾ, ਉਹ ਜ਼ਹਿਰ ਹੈ। ਜਿਸ ਨੂੰ ਅਡਾਪਟ ਕਰਦਾ ਹੈ ਉਹ ਅੰਮ੍ਰਿਤ ਹੈ ਔਰ ਅੰਮ੍ਰਿਤ ਤੋਂ ਬਾਅਦ ਅਸੀਂ ਉਹਦੇ ਵਿੱਚ ਜ਼ਹਿਰ ਪਾਉਣਾ ਸ਼ੁਰੂ ਕਰ ਦਿੰਦੇ ਹਾਂ, ਉਸਦਾ ਨਤੀਜਾ ਕੀ ਹੁੰਦਾ ਹੈ, ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ। ਔਰ ਅਸੀਂ ਵਾਰ ਵਾਰ ਗੁਰੂ ਸਾਹਿਬਾਂ ਨੂੰ ਪ੍ਰਣਾਮ ਕਰਦੇ ਹਾਂ ਕਿ ਸਾਡੀਆਂ ਬਿਮਾਰੀਆਂ ਦੂਰ ਕਰੋ, ਜਿਹੜੀਆਂ ਸਾਡੀਆਂ ਆਪਣੀਆਂ ਹੀ ਮੁੱਲ ਨਹੀਂ। ਉਸਦੇ ਬਾਅਦ ਰੂਹਾਨੀਅਤ ਹੈ, ਰੂਹਾਨੀਅਤ ਦਾ ਕੀ ਸੰਬੰਧ ਹੈ ਜ਼ਿੰਦਗੀ ਦੇ ਨਾਲ, ਸਾਰੀ ਰਾਣੀ ਦੇ ਉੱਪਰ ਨਜ਼ਰ ਮਾਰ ਕਰਕੇ ਦੇਖੀਏ ਤੇ ਕਦੇ ਵੀ ਕਿਸੇ ਨੇ ਵੀ ਰੋਜ਼ਾ ਰੱਖ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਨਾ ਹੋਈ ਹੈ ਨਾ ਅੱਗੇ ਹੋਈ। ਇਹ ਕਰਮ ਕਾਂਡ ਹੈ ਮੁਸਲਿਮ ਜਗਤ ਦੇ ਵਿੱਚ, ਜਿਸ ਤਰ੍ਹਾਂ ਨਮਾਜ਼ ਪੜ੍ਹੀ ਜਾਂਦੀ ਹੈ, ਰੋਜ਼ੇ ਰੱਖੇ ਜਾਂਦੇ, ਬੜਾ ਵਿਚਾਰ ਕਰਕੇ ਦੇਖੋ 11 ਮਹੀਨੇ ਲੋਕਾਂ ਦੇ ਗਿਲੇ ਰੱਖੇ, ਪੈਰੇ ਤੋਂ ਪੈਰੇ ਕਰਮ ਕੀਤੇ, ਰੋਜ਼ਾ 1 ਮਹੀਨੇ ਰੋਜ਼ਾ ਰੱਖ ਕੇ ਜਾਂ ਨਮਾਜ਼ ਪੜ੍ਹ ਕੇ ਉਹ ਸਾਰੀ ਸਫਾਈ ਹੋ ਜਾਏ। ਪਾਣੀ ਇਸ ਬਾਰੇ ਬਿਲਕੁਲ ਵੀ ਗੁਰੂ ਘਰ ਨਹੀਂ, ਹੱਠ ਯੋਗ ਦਾ ਬਿਲਕੁਲ ਵੀ ਜੋ ਹੈ ਜਗ੍ਹਾ ਨਹੀਂ ਹੈ, ਇਹ ਹੱਠ ਯੋਗ ਦੀ ਇੱਕ ਕਿਰਿਆ ਹੈ। ਪੁਰਾਣੇ ਸਮੇਂ ਦੇ ਯੋਗੀ ਜੋ ਸਨ ਉਹ ਕੀ ਕਰਦੇ ਸਨ, ਜੋ ਯੋਗਾ ਅਭਿਆਸ ਕਰਦੇ ਸਨ ਉਸ ਤੋਂ ਬਾਅਦ ਭੁੱਖੇ ਰਹਿਣ ਦੀ, ਪਿਆਸੇ ਰਹਿਣ ਦੀ ਜੋ ਕਿਰਿਆ ਸੀ ਇਹ ਮਨ ਨੂੰ ਕਾਬੂ ਰੱਖਣ ਵਾਸਤੇ ਕਰਦੇ ਸਨ। ਅਸੀਂ ਵੀ ਰੋਜ਼ਾ ਰੱਖਦੇ ਹਾਂ, ਵਿਚਾਰ ਕਰਕੇ ਦੇਖੀਏ ਕਿਆ ਸਾਡਾ ਮਨ ਕਾਬੂ ਵਿੱਚ ਆ ਜਾਂਦਾ ਹੈ। ਅਸੀਂ ਰੋਜ਼ਾ ਰੱਖਦੇ ਹਾਂ, ਕੋਈ ਨਾ ਕੋਈ ਇੱਛਾ, ਤ੍ਰਿਸ਼ਨਾ, ਕਾਮਨਾ ਜਾਂ ਕੋਈ ਸਵਾਰਥ ਨੂੰ ਭੁੱਖ ਰੱਖਦਾ ਹੈ ਔਰ ਇਹ ਜਿੰਨੇ ਵੀ ਇੱਛਾ ਔਰ ਕਾਮਨਾ ਰੱਖ ਕਰਕੇ ਅਸੀਂ ਰੋਜ਼ਾ ਰੱਖਦੇ ਹਾਂ, ਇਹ ਕਰਮ ਕਾਂਡ ਜੋ ਹੈ ਇਹ ਕਾਲ ਦੀ ਆਗੂ ਜਾਂਦਾ ਹੈ ਔਰ ਵਫ਼ਾਦਾਰੀ ਬੰਧਨ ਲੈ ਕਰਕੇ ਜੋ ਇੱਛਾ ਅਸੀਂ ਰੱਖੀ ਹੈ, ਜਿਸ ਇਸ਼ਟ ਨੂੰ ਅਸੀਂ ਪੂਜਣ ਲੱਗੇ ਹੋਏ ਹਾਂ, ਜ਼ਰੂਰੀ ਗੱਲ ਹੈ ਸਾਡੀ ਉਹ ਇੱਛਾ ਪੂਰੀ ਹੋਏਗੀ, ਹੁਣ ਨਹੀਂ ਹੋਏਗੀ ਤਾਂ ਅਗਲੇ ਜਨਮਾਂ ਚ ਹੋਏਗੀ, ਯਾਨੀ ਪ੍ਰਭਾਵਕਾਰੀ ਬੰਧਨ ਦੇ ਵਿੱਚ ਇਹ ਕੰਮ ਹੈ। ਇੱਥੇ ਜੋ ਸ਼ਬਦ ਲਏ ਆ ਜਾਂ ਜੋ ਸ਼ਬਦ ਇਸਤੇਮਾਲ ਗੁਰੂ ਸਾਹਿਬ ਕਰਦੇ ਹਨ, ਰੋਜ਼ਾ ਜਾਂ ਨਮਾਜ਼, ਇਸਦਾ ਇਹ ਮਤਲਬ ਨਹੀਂ ਹੈ ਕਿ ਇਹ ਕਰਮ ਕਾਂਡ ਸਿਰਫ ਮੁਸਲਿਮ ਜਗਤ ਦੇ ਵਿੱਚ ਹੈ, ਸਿਰਫ ਅਸੀਂ ਇਸ ਕਰਮ ਕਾਂਡ ਨੂੰ ਇਸ ਨਾਂ ਤੋਂ ਹਟਾ ਦਈਏ ਕਿ ਅਸੀਂ ਉਸਨੂੰ ਗੁਰੂ ਘਰ ਚ ਵੀ ਲੈ ਸਕਦੇ ਹਾਂ। ਸਰਕਾਰਾਂ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਜਾਂ ਬਾਣੀ ਪੜ੍ਹਨ ਦਾ ਹੀ ਹੁਕਮ ਹੈ, ਬਾਣੀ ਪੜ੍ਹਨੀ ਹੈ, ਵਿਚਾਰਨੀ ਹੈ, ਉਸ ਨੂੰ ਆਪਣੇ ਅੰਦਰ ਧਾਰਨ ਕਰਨਾ ਹੈ, ਫਿਰ ਅਮਲ ਕਰਨਾ ਹੈ, ਬਾਕੀ ਵੀ 3 ਲਾਈਨਾਂ ਪੁੱਟ ਗਈਆਂ, ਪਹਿਲੀ ਲਾਈਨ ਯਾਦ ਹੈ, ਇਹ ਵੀ ਕਰਮ ਕਾਂਡ ਬਣ ਕੇ ਰਹਿ ਕੇ ਸ਼ਾਸਨ ਕਰ ਹੈ। ਸ਼ਾਸਨ ਕਰ ਦੇ ਵਿੱਚ ਸ਼ਾਸਨ ਸੁਣਨ ਦਾ ਹੁਕਮ ਹੈ, ਹੁਕਮ ਕੀ ਹੈ, ਤੁਸੀਂ ਸੁਣਨਾ ਹੈ, ਵਿਚਾਰ ਕਰਨਾ ਹੈ, ਉਸ ਨੂੰ ਧਾਰਨ ਕਰਨਾ ਹੈ, ਫਿਰ ਉਸ ਦੇ ਉੱਪਰ ਅਮਲ ਕਰਨਾ ਹੈ, ਬਾਕੀ ਵੀ ਅੱਗੇ ਲਾਈਨ ਆਪਾਂ ਵੀ ਭੁੱਲ ਗਈਆਂ, ਇੱਕੋ ਲਾਈਨ ਯਾਦ ਰਹਿ ਕੇ ਸ਼ਾਸਨ ਸੁਣਨਾ ਹੈ। ਮੰਦਰਾਂ ਦੇ ਵਿੱਚ ਕੀ ਹੈ, ਰੋਜ਼ ਜਾਣਾ ਹੈ, ਘੰਟੇ ਖੜਕਾਉਣੇ ਨੇ, ਗੁਰਬਤੀ ਦੇਣੀ ਹੈ, ਉਹਨਾਂ ਨੂੰ ਪੂਜਣਾ ਹੈ ਔਰ ਉਹਨਾਂ ਇਸ਼ਟਾਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਉਹਨੂੰ ਧਾਰਨ ਕਰਕੇ ਉਸਦੇ ਉੱਪਰ ਅਮਲ ਕਰਨਾ, ਉਸਦੇ ਜਾਣਾ ਬਿਲਕੁਲ ਕੋਈ ਹਾਲ ਵਿਚਾਰ ਕਰਾਂਗਾ। کوئی خاص ساری منک جاتی کا بھی یہ جو کرم کام چل رہے ہیں نا یہ سارے معاملے کرے ابھی صرف پہلی گل یاد رکھتے ہاں باقی بھی گلا بھول جاتے ہوں اتنے جو شبد ہے روزہ اور اس کا اتحاسک سبند کی محمد صاحب کی جو اوستھا سی اس طرف میں اس دو مقام اپنے مول کو ملن کی جو طرف سی اس کو کسی نے نہیں دیکھا جو تسمتی ہوئی ہے اس پربو کے نام یہ ہے کئی جیواتما سمٹ گئی شریر کی صرف دھڑکن چل رہی اس کی بھوک پیاس آ سکے گی اپنے آپ ختم ہو جاتی ہے یہ بڑی اچھی اوستھا ہے اسی جو ہے بڑی نچلی اوستھا کے لیے بیٹھے اسی تو اس روحانی کے مظلوم دے ابھی پہلی کوئی بھی نہیں چل اور اسی نقل کرن لگے ہیں محمد صاحب ٹھیک اسی طریقے کا جتنے بھی پیر پیغمبر ہوئے ہیں انہوں نے جو پرم پد پراپت کیتا ہے انہوں کی جو آخری اوستھا جو اپدیش سن اسی انہوں نے سیدھا چھلانگ مار کر کے پراپت کرنا چاہتے ہیں پر یاد رکھنا کدے بھی اسی اس پرم پد کو پراپت نہیں کر سکتے نچلیاں جڑیاں پوڑیاں نے وہ چلے اور محمد صاحب کی جو اوستھا ہے وہ ایسی سی اس ویلے جو پرماتما کے بچ گئی نا دکھ پیاس کی کوئی ضرورت ہی نہیں ہے اور اپنے سنتا کی طرف بھی نظر مار کر کے دیکھیے انہوں کا اتحاس پڑھ کے دیکھ لو کہ جتنے بھی ہوئے نے وہ کئی کئی دن گوفا کے بچ رہے ہیں گھوڑیا کے بچ رہے ہیں ایک کمرے چ بند رہے ہیں تو انہوں نے کہڑی خوراک کی لوڑ اسے شریر کو خوراک کی لوڑ کہتی ہی نہیں ہے کیوں کبھی سرخ سمٹ جاتی ہے شریر تو صرف دھڑکن چاہیے دھڑکن چلنے واسطے شریر کے اندر اتنی چربی موجود ہوتی ہے چربی کی ہے یہ انرجی کو کنورٹ کیا گیا ایک طریقے کا سٹور ہے گودام ہے جب بھی شریر میں باہر کی خوراک نہیں ملے گی تو شریر کی کرنا ہے یہ جو انرجی کنورٹ کی گئی ہے فیس کے روپ میں اس فیس کو دوبارہ کنورٹ کر کے وہ انرجی کا روپ دھارن کر کے اپنے شریر میں جانے کی طرف میں چلا یہ تکنیکی مجبور ہے سائنس اور اسی طریقے کا ہوں جب وہ سمجھتی ہے کئی کئی دن تک اس جیواتما کو خوراک کی بالکل ضرورت نہیں کرتی اور یہ دور مقام سا محمد صاحب کو اور انہوں نے اندر پرکاش ہوا لگ بھگ 30 دن تک پورے مسلم مذہب نے اس دیر بنا کے کام کام بنا کہ ابھی بھی روزے رکھا گے 30 دن اور عید ہو جائے نہ تو روزہ قبول ہے نہ وہ کدے عید منائی گئی ہے کیوں؟ کیونکہ یہ ساری دھوپ کے بچ صرف پہلی لہر یاد سی باقی میں لینا یاد کوئی نہیں جو پردیش گرو صاحب نے کیتا ہے جو وانی گئی ہے اس وانی کے بچ کٹ کیتا گیا ہے سماج کہڑی ہے بردا کہڑا ہے اور یہ صرف مسلم مذہب واسطے نہیں پوری ملکی قوم واسطے ہے صرف شبدوں کا پھیر ہے شبد بدل دیتے جان سارے آپ سپشٹ ہو جائیں گے تو اسی بھی یہ نقل نہیں کرنی ہے یہ سارے کرم کانڈ سارتھک ہو جاتے ہیں جب جیواتما اس دو مقام کو پہنچ جاتی ہے اور اگر اس نے وہ مقام کو پراپت نہیں کیا پرم پد کی پراپتی نہیں ہوئی تو یقین جاننا یہ سارے گوبر کے کرم ہیں اور جیواتما آواگمن کے لیے پتا کرتے ہیں گرو نانک صاحب نے جو وانی کی چاہیے کہ پہلا شبد جو کہہ میئر میئر مسجد مسجد میں تو دیا جا دیا کی جیواتما واسطے دیا کہ ابھی باہر بھی دیا کرنے سے لگے ہوئے لوگوں کا بھلا کرنے سے لگے ہیں کرائے گدے بنے ہوئے ہیں کبھی اپنی اس جیواتما کے اتنے ابھی دیا بھی ملے ماری جیواتما واسطے دیا کی جب ابھی باہر کے کرم کرنا چاہیے کھانے یہ واسطے سب تو ودی دیا کیوں کیونکہ یہ پربھاوکاری بننے سے مکت ہوئے گی اور اپنے دھرم کام والے پاس جائیں گے اگلا شبد سا دیا تو بعد سیدھا کیا یقین یقین کس کے اوپر گرو دے جو اب کہہ دینا کہ گرو کے اوپر یقین کرنا ہے جو اب کرتے ہیں کہنا بڑا آسان ہے اور گرو کے اوپر یقین آنا بہت مشکل ہے کہ کوئی گلی پاسنا نہیں ملاقات ہوئی گی میرے اپنے گرو کے اوپر پورا یقین کر یہ بہت اچھی اوستھا ہے گرو جس میں ہوئے اسی میں جانچ کو ہاتھ ہوتی ہے ابھی کیا کرتے بھی کدے یہ یقین کر نہیں سکتے کیوں کیونکہ گرو صاحب کی جی طاقت ہے وہ گرد ہے جڑی بھی جیواتما نظر آئی ہے وہ انتر نظر آئی ہے اور انتر کا مقام جڑا ہے اسے وچار کر کے دیکھیے کہ کتنی جیواتما اس مقام پہ پہنچے اور باری صرف کہہ دین دینا کہ گرو دیو پر یقین کرو یا ہونا چاہیے ہے کہنا آسان ہے کرنی اتنی ہی مشکل ہے اور اس میں تم یقین میں مسلح جائے حق الحال کھلا حق یعنی کہ اپنے حق کی کمائی میں کھانا حلال کی ہے جو گرو صاحب اپدیش دیتے ہیں وہ دشا انوسار کی گئی کہ تم کھانا جو ہے یہ حلال ہے یہ تیرا حق ہے اس میں تم قرآن جا یعنی کہ قرآن پڑھ رہا پانی پڑھ رہا شبد پڑھ رہا اس کو اگلے گرو صاحب کی اپدیش کرنا سرم دھرم کہتے ہیں اچھے کرم اچھے کرما کرنا جو ہے سنت ہے سیل روزہ اتنے روزے میں گرو صاحب سلیکٹ کر رہے ہیں سیل روزہ پتی پتنی نے سیم بھی رہتے ہیں اس تو وا روزہ اس سرشٹی میں بھی کوئی نہیں ہوں وچار کر کے ابھی دیکھ سکتے ہیں کہ ابھی کہڑے روزے رکھ رہے ہیں اور گرو صاحب نے کہڑے روزے کی طرح پچھانا روحانیت کہڑے روزے کی گل کرتی ہے شبد کے بھی یہ اسپشٹ ہے استری اور مرد کے بچ اچھی جتنے بھی ہے کہ ہاں من کے حکم کے نام سنسار کے کرم کانڈ کرتے ہیں جب اسی من کے حکم سے نکل کر کے گرو کے حکم کے بچ آتے ہاں یہ سب تو بچا لگتا ہے یعنی من کی طرفوں منہ نو بولنا اور گرو کی طرف گرو کے دشا کے بچ رمنا یہ سب تو بڑا ہوتا ہے اور یہی ہوگی بھی کرم گرو صاحب کرنا اور یہ کریا کر کر کے تا ہی جا کر کے اپنے آپ نے مسلمان کہلانے کا حقدار ہے کرنی کعبہ کرنی کہڑی اچھے کرما انہوں کو کعبہ جا سچ تیر کلمہ یہ تین شبد سچ کی ہے ستپرش ستپرش کتنے ہے پیر کے اندر پیر اتنے گرو کی جگہ پیر شبد کا استعمال ہوتا ہے گرو کے اندر وہ سچ بن گیا ہے اگے کلما شبد پرواز کر کے استعمال کیتا گیا ہے کہ گرو جو ہے وہ شبد روپی ہونا چاہیے یہ نہیں کسی نے ہمیشہ گرو بنا دے اتنے یہ اشارہ ہے کہ گرو جو ہے شبد روپی ہوگی اور اگے کی ہے کرم نواز کرم کا ارتھ کی ہے کہ ایسے کرم کرتے ہیں جو یہ شبد روپی گرو نے اپدیش کیتے ہیں یعنی کہ جدو اسی شبد روپی گرو کے اپدیشوں کے اوپر عمل کریں گے تو تیری نواز کرم تصویر تھا اس بات ہمیں جہی تو مالا لے پہ ہے یہ گرو نے پروان ہے کہڑی مالا چاہیے اپنی زندگی روپی ڈور کے بیچ اپدیشوں کے من کے کس طریقے پرونے نے عمل کر عملی من کے جو ہے نے اس زندگی کی مالا بھی چاہتے ہیں تا جا کر کے گرو نانک صاحب چاہتے ہیں تیری لاج اچھی ہے لاج کس کی آتما تیری لاج آواگمن تو بچا رہا اور یہ کون رکھے گا ستگرو رکھے گا ہوں اسی یہ سارے اپدیش دھیان کر کے دیکھیے کہ کی نچوڑ نکلتا ہے جب اسی گرو کے اپدیشوں کے اوپر عمل کریں گے تا ہی سارے جو ہے یہ لاج رکھی جائے گی آواگمن تو نکلی جائے گی اور اسی باہر کے گرم کرنا کر جانے ہیں پہلے لائن کو اسی استعمال کر لیں گے باقی کے جڑے آپ ہوں گے دوسرا لائن اخیر نچوڑ نکلتا ہے جانے کی امن مسیح ہوتا ہے کبیر صاحب کی اپدیش کرتے روزہ تو ہے منابے اللہ تو روزہ رکھ کر کے بکھا پیاسا رہ کر کے اس اللہ کو منا لگا کتنا وڈا بنا ہے سواد کے جی سمجھا ہے اپنے جیو کے سواد لے تو جیواں بدل کرتا ہے جدا کرتا ہے مسلم جگہ کے جو ہمارے جیتا جانا ہے وہ کس طرح کیتا جاتا ہے اس کے اوپر جو چار کری گلے کے بھی ایک ناڑی ہوتی ہے مین ناڑی کری بلڈ لے کر کے جاتی ہے کیتا جاتا ہے اس ناڑی میں تھوڑا جا چاقو کے نال کر دیا جاتا ہے اس کے پچھو خون نکلنا لگ جاتا ہے وہ جیواتما جو ہے طرفوں میں شروع ہو جاتی ہے اس کی سرخ کٹھی ہو جاتی ہے کس بری طریقے کے نال طرف طرف کر کے سرد کٹھی ہوتی ہے اگر اسی جڑے ماس کھان والے ہوتے ہیں اگر دیر لگیے نا یقین جاننا 80% ویسے ہی ماس کھانا چاہتے ہیں جس طرف تڑپ کے وہ جاتما جو ہے وہ نکلنا چاہیے ਔਰ ਅਸੀਂ ਜੋ ਹੈ ਉਸੀ ਨੂੰ ਫਿਰ ਖਾਂਦੇ ਹਾਂ ਔਰ ਰੋਜ਼ਾ ਰੱਖ ਕਰਕੇ ਉਸ ਪਰਮਾਤਮਾ ਨੂੰ ਕਹਿੰਦੇ ਹਾਂ ਵੀ ਸਾਡਾ ਰੋਜ਼ਾ ਕਬੂਲ ਹੋ ਗਿਆ ਅਤੇ ਇਹ ਤੇਰਾ ਭਰਮ ਹੈ ਇਹ ਕਦੇ ਕਬੂਲ ਨਹੀਂ ਹੋ ਸਕਦਾ। ਇਹ ਜੋ ਜਨਮ ਹੈ ਇਹ ਮਨੁੱਖਾ ਜਨਮ ਬੜਾ ਕੀਮਤੀ ਬੜੀ ਮੁਸ਼ਕਲ ਮਿਲਦਾ ਹੈ ਇਸੀ ਕਰਕੇ ਇਸਨੂੰ ਸ੍ਰਿਸ਼ਟੀ ਦਾ ਸਿਰਮੋਰ ਲਿਆ ਗਿਆ ਹੁਣ ਖਾਸ ਅੰਦਰ ਜੀ ਸ੍ਰਿਸ਼ਟੀ ਦਾ ਸਿਰਮੋਰ ਸਾਨੂੰ ਪ੍ਰਾਪਤ ਹੋ ਗਿਆ। ਔਰ ਇੱਕ ਪਾਸੇ ਤੇ ਕੀ ਹੈ ਕਿ ਅਸੀਂ ਧਾਰਾ ਕਰਮ ਕਰਦੇ ਹਾਂ ਮਨ ਦੇ ਹੁਕਮ ਵਿੱਚ ਆ ਕਰਕੇ ਤੇ ਥਾਣੇ ਦੇ ਵਿੱਚ ਜਾ ਕਰਕੇ ਸਾਨੂੰ ਮਾਰ ਪੈਂਦੀ ਉੱਥੇ ਗੁਰੂ ਸਾਹਿਬ ਦੀ ਬਾਣੀ ਪਾ ਕੇ ਰੂਪ ਵਪਾਰ ਨਾ ਸੁਣਿਆ ਔਖਾ ਹੋਏ 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 ਕਹਿੰਦੇ ਕਿ ਦੁਖੀ ਹੋ ਕਰਕੇ ਉਸਨੂੰ ਹੁੰਦਾ ਉਦੋਂ ਜਦੋਂ ਕਿ ਇਸ ਲੋਕ ਦੇ ਵਿੱਚ ਵੀ ਮਾਰ ਪੈਂਦੀ ਹੈ ਔਰ ਅਗਰ ਤੂੰ ਆਪਣੀ ਸਿਆਣਤਾ ਇੱਥੋਂ ਬਚ ਜਾਂਦਾ ਹੈ ਤੇ ਸੂਖਮ ਲੋਕਾਂ ਦੇ ਵਿੱਚ ਜਨਮਾਂ ਦੀ ਮਾਰ ਪੈਂਦੀ ਯਾਨੀ ਕਿ ਇਹ ਜਨਮ ਇਹ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਤੈਨੂੰ ਦੇਹ ਮਿਲੀ ਤੇ ਕਿਆ ਇਸ ਵਾਸਤੇ ਮਿਲੀ ਸੀ ਕਿ ਤੂੰ ਪਹਿਲੇ ਕਰਮ ਕਰ ਕਰਕੇ ਮਾਰ ਕੇ ਖਵਾਉਣੀ ਹੈ ਇਸ ਜਿਸਮ ਤੇ ਅਸੀਂ ਕੀ ਕਰ ਰਹੇ ਹਾਂ ਇਸ ਦੀ ਪ੍ਰਤਪਾਲਨਾ ਕਰਨ ਦੇ ਬਜਾਏ ਇੱਕ ਪਾਸੇ ਤੋਂ ਧਾਰਾ ਕਰਮ ਕਰਦੇ ਹਾਂ ਦੂਸਰੇ ਪਾਸੇ ਅਸੀਂ ਇਹਨੂੰ ਭੁੱਖਾ ਔਰ ਪਿਆਸਾ ਰੱਖਦੇ ਹਾਂ ਔਰ ਭੁੱਖਾ ਪਿਆਸਾ ਰੱਖ ਕਰਕੇ ਅਸੀਂ ਕਦੇ ਵੀ ਨਾ ਤਾਂ ਭੋਜਨ ਕਰ ਸਕਦੇ ਹਾਂ ਔਰ ਇਹ ਜੋ ਕਰਮ ਕੀਤਾ ਗਿਆ ਹੈ ਇਹ ਸ੍ਰਿਸ਼ਟੀ ਦੇ ਸਿਰਮੋਰ ਉਸ ਪਰਮਾਤਮਾ ਦੀ ਉਸ ਸਤਿਗੁਰੂ ਦੀ ਬਖਸ਼ੀ ਹੋਈ ਰਹਿਮਤ ਦੇ ਨਾਲ ਇੱਕ ਬਹੁਤ ਵੱਡੀ ਤੋਹੀਨ ਕਰਦਾ ਇੱਕ ਬਹੁਤ ਵੱਡਾ ਅਪਰਾਧ ਹੈ ਅਗਰ ਇਸ ਦੀ ਸੰਭਾਲ ਕਰਨੀ ਹੈ ਤੇ ਵਿਗਿਆਨਿਕ ਤਰੀਕੇ ਨਾਲ ਕਰਨੀ ਵਿਗਿਆਨਿਕਾਂ ਨੇ ਜਿਸ ਤਰੀਕੇ ਨਾਲ ਉਪਦੇਸ਼ ਦਿੱਤਾ ਹੈ ਕਿ ਇਸ ਸਰੀਰ ਨੂੰ ਕਿਸ ਤਰੀਕੇ ਦੇ ਨਾਲ ਅੱਛੇ ਤਰੀਕੇ ਦੇ ਨਾਲ ਪ੍ਰਤਪਾਲਨਾ ਕਰ ਕਰਕੇ ਅਸੀਂ ਸਵਸਥ ਰਹਿ ਸਕਦੇ ਦੱਸਾ ਸਕਦੇ ਜੀ ਸਾਰੇ ਭਜਨ ਦਾ ਸਾਰੀ ਰੂਹਾਨੀਅਤ ਦਾ ਪਹਿਲਾ ਆਧਾਰ ਹੀ ਇਹੀ ਹੈ ਮਨੁੱਖਾ ਜਨਮ ਔਰ ਸਵਸਥ ਰਹਿਣਾ ਅਗਰ ਮਨੁੱਖਾ ਜਨਮ ਮਿਲ ਗਿਆ ਔਰ ਅਸੀਂ ਰੋਗੀ ਰਹੇ ਅਸੀਂ ਭੁੱਖਾ ਰੱਖ ਕੇ ਉਹਨੂੰ ਰੋਗੀ ਰੱਖਿਆ ਜਾਂ ਜ਼ਿਆਦਾ ਰੱਖ ਜ਼ਿਆਦਾ ਖੁਰਾਕ ਦੇ ਕਰਕੇ ਰੋਗੀ ਰੱਖਿਆ ਦੋਨਾਂ ਦੀ ਕੋਈ ਗੱਲ ਹੈ ਵਿਚਾਰ ਕਰਕੇ ਦੇਖ ਲਓ ਭੁੱਖ ਪੇਟ ਕਦੇ ਵੀ ਅਸੀਂ ਸੁਰਤ ਨਹੀਂ ਸਮਝਦੇ ਭਜਨ ਤੇ ਕਦੇ ਵੀ ਸਾਡਾ ਧਿਆਨ ਨਹੀਂ ਹੈ ਯਾਨੀ ਕਿ ਇਹ ਵੀ ਇੱਕ ਅਪਰਾਧ ਹੈ ਅਸੀਂ ਇਹ ਅਪਰਾਧ ਤੋਂ ਬਚਣਾ ਹੈ ਔਰ ਜੋ ਉਪਦੇਸ਼ ਬਾਣੀ ਦੇ ਵਿੱਚ ਦਿੱਤਾ ਗਿਆ ਕਿਹੜਾ ਰੋਜ਼ਾ ਰੱਖਣਾ ਹੈ ਉਸ ਰੋਜ਼ੇ ਦੀ ਤਰ੍ਹਾਂ ਤੁਸੀਂ ਧਿਆਨ ਅਗਲੀ ਤੋਂ ਵੀ ਬਹੁਤ ਸਪਸ਼ਟ ਕਰਦੇ ਆਪਾਂ ਦੇਖ ਅਵਰ ਨਾ ਦੇਖਿਆ ਆਪਾਂ ਦੇਖ ਅਵਰ ਨਾ ਦੇਖਿਆ ਇੱਥੇ ਹੁਣ ਦੁੱਖ ਦਾ ਬਾਹਰੀ ਅਰਥ ਤਾਂ ਇਹੀ ਹੈ ਕਿ ਤੂੰ ਆਪਣੇ ਸਵਾਦ ਨੂੰ ਦੇਖਦਾ ਹੈ ਉਸ ਜੀਵਾਤਮਾ ਦੀ ਤਰਫ ਨਹੀਂ ਔਰ ਰੂਹਾਨੀਅਤ ਕੀ ਉਪਦੇਸ਼ ਦਿੱਤੀ ਰੂਹਾਨੀਅਤ ਦਾ ਉਪਦੇਸ਼ ਹੈ ਕਿ ਤੂੰ ਦੂਸਰਿਆਂ ਦੇ ਅਵਗੁਣ ਨੂੰ ਦੇਖਣ ਲੱਗਾ ਹੋਇਆ ਕਦੀ ਅੰਦਰ ਆਪਣੇ ਵਿਚਾਰ ਕਰਕੇ ਦੇਖ ਕਿ ਤੇਰੇ ਅੰਦਰ ਵੀ ਕੋਈ ਅਵਗੁਣ ਹੈ ਜਾਂ ਸਿਰਫ ਤੂੰ ਗੁਣਾਂ ਨਾਲ ਹੀ ਭਰਿਆ ਦਾਸ ਨੇ ਇੱਕ ਵਾਰੀ ਪ੍ਰਯਾਸ ਕੀਤੀ ਕਿਸੇ ਦੇ ਮਕੱਲਾ ਤੇ ਗੁਰੂ ਸਾਹਿਬਾਂ ਨੇ ਉਸ ਵੇਲੇ ਸੋਝੀ ਦਿੱਤੀ ਕਹਿੰਦੇ ਬੇਟਾ ਤੂੰ ਦੂਸਰੇ ਦੇ ਮਕੱਲਾ ਦੂਸਰੇ ਦੇ ਅਵਗੁਣ ਨੂੰ ਦੇਖ ਕਰਕੇ ਪ੍ਰਯਾਸ ਕਰ ਰਿਹਾ ਹੈ ਤੂੰ ਅੱਜ ਇਸ ਤਰ੍ਹਾਂ ਕਰ ਅਸੀਂ ਤੈਨੂੰ ਸੋਝੀ ਦਿੰਦੇ ਹਾਂ ਤੂੰ ਵਿਚਾਰ ਕਰਕੇ ਦੇਖ ਕਿ ਤੇਰੇ ਅੰਦਰ ਕੋਈ ਅਵਗੁਣ ਨਹੀਂ ਹੈ ਉਸ ਵੇਲੇ ਜਿਸ ਵੇਲੇ ਧਿਆਨ ਕਰਕੇ ਦੇਖਿਆ ਹੈ ਤੇ 22 ਅਵਗੁਣ ਮੁੱਖ ਮੰਨੇ ਗਏ ਤੇ ਦਾਸ ਨੇ ਅੰਦਰ ਗਿਲੇ ਨੇ ਤੇ 24 ਅਵਗੁਣ ਨਜ਼ਰ ਆਏ ਨੇ 22 ਤੋਂ ਵੀ ਗੁਣ ਵੱਧ ਗਏ ਉਸ ਵੇਲੇ ਫਿਰ ਪ੍ਰਯਾਸ ਸਾਰੀ ਖਤਮ ਹੋ ਗਈ ਅਸੀਂ ਗੁਰੂ ਸਾਹਿਬਾਂ ਨੂੰ ਪ੍ਰਯਾਸ ਕਰਦੇ ਹਾਂ ਕਹਾਣੀ ਦੇ ਪ੍ਰਯਾਸ ਕਰਦੀ ਹੈ ਕਿ ਫਲਾਣੇ ਦੀ ਵਜ੍ਹਾ ਦੇ ਨਾਲ ਅਨਾਰ ਜੀ ਨੂੰ ਰਾਤ ਨੂੰ ਨੀਂਦ ਨਹੀਂ ਆ ਤਣਾਅ ਹੋ ਗਿਆ ਨੀਂਦ ਨਹੀਂ ਆਉਂਦੀ ਤਣਾਅ ਨਹੀਂ ਹੋ ਗਿਆ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਬੇਟਾ ਤੂੰ ਵਿਚਾਰ ਕਰਕੇ ਦੇਖੇ ਤੇਰੀ ਫਰਿਆਦ ਅਸੀਂ ਲੈ ਲੈਂਦੇ ਅਸੀਂ ਫਿਰ ਦੋਨਾਂ ਦੇ ਰਹਿਮ ਰਜਾਨੀ ਹਾਂ ਜਿਹੜਾ ਵਿਚਾਰ ਕਰਕੇ ਦੇਖ ਤੇਰੀ ਵਜ੍ਹਾ ਦੇ ਨਾਲ ਜਾਂ ਤੇਰੇ ਪਤੀ ਦੀ ਵਜ੍ਹਾ ਦੇ ਨਾਲ ਜਾਂ ਘਰ ਦੇ ਕਿਸੇ ਹੋਰ ਮੈਂਬਰ ਦੀ ਵਜ੍ਹਾ ਦੇ ਨਾਲ ਕਿਸੇ ਹੋਰ ਦੀ ਨੀਂਦ ਤਾਂ ਨਹੀਂ ਖਰਾਬ ਹੋ ਰਹੀ ਇਹਨੂੰ ਵਿਚਾਰ ਕਰਕੇ ਫਿਰ ਵੀ ਸਾਡੇ ਪਾਸ ਸਕਦੀ ਜਦੋਂ ਵਿਚਾਰ ਕੀਤਾ ਗਿਆ ਤੇ ਸਾਡੀ ਨੀਂਦ ਤਾਂ ਸਿਰਫ ਇੱਕ ਦੀ ਵਜ੍ਹਾ ਨਾਲ ਖਰਾਬ ਹੋ ਰਹੀ ਸੀ ਨਾ ਤਣਾਅ ਮਿਲ ਰਿਹਾ ਸੀ ਤੇ ਸਾਡੀ ਵਜ੍ਹਾ ਦੇ ਨਾਲ ਘੱਟ ਤੋਂ ਘੱਟ 10 ਘਰਾਂ ਦੀ ਨੀਂਦ ਖਰਾਬ ਹੋ ਗਈ ਇਹ ਦੁੱਖ ਦਾ ਇੱਥੇ ਸਹੀ ਅਰਥ ਇਹ ਹੈ ਕਿ ਆਪਾਂ ਦੇਖ ਅਵਰ ਨਾ ਦੇਖਣਾ ਤੇ ਅਸੀਂ ਆਪਣੇ ਅੰਦਰ ਆਪਣੇ ਅਵਗੁਣਾਂ ਨੂੰ ਨਹੀਂ ਦੇਖਦੇ ਦੂਸਰਿਆਂ ਦੇ ਅਵਗੁਣਾਂ ਨੂੰ ਦੇਖਦੇ ਤੇ ਇਹ ਵਿਚਾਰ ਕਰਨਾ ਹੈ ਕਿ ਅਸੀਂ ਦੂਸਰਿਆਂ ਦੇ ਗੁਣਾਂ ਨੂੰ ਦੇਖਣਾ ਹੈ ਔਰ ਆਪਣੇ ਅਵਗੁਣਾਂ ਨੂੰ ਦੇਖਣਾ ਹੈ ਤਾਂ ਹੀ ਜਾ ਕਰਕੇ ਅਸੀਂ ਇਸ ਸੱਚੇ ਰੋਜ਼ੇ ਨੂੰ ਸੱਚੇ ਸ਼ੀਲ ਨੂੰ ਪ੍ਰਾਪਤ ਕਰ ਸਕਦੇ ਹਾਂ ਉਸ ਤੋਂ ਅੱਗੇ ਕਬੀਰ ਸਾਹਿਬ ਕੀ ਕਹਿੰਦੇ ਇਹ ਵੀ ਕਬੀਰ ਸਾਹਿਬ ਦੀ ਬਾਣੀ ਉਹਨਾਂ ਨੇ ਉਹਨਾਂ ਸਾਧੂਆਂ ਨੂੰ ਜੋ ਹੈ ਉਪਦੇਸ਼ ਦਿੱਤਾ ਸੀ ਜਿਹੜੇ ਦਾਅਵਾ ਕਰਦੇ ਸਨ ਕਿ ਅਸੀਂ ਉੱਠੇ ਪਿਆਸੇ ਰਹਿੰਦੇ ਹਾਂ ਔਰ ਮਾਲਕ ਦੀ ਬੰਦਗੀ ਕਰਦੇ ਹਾਂ ਇਸ ਦੇ ਨਾਲ ਮਨ ਜੋ ਹੈ ਕਾਬੂ ਵਿੱਚ ਰਹਿੰਦਾ ਹੈ ਉਸਨੂੰ ਕੀ ਗੁਰੂ ਸਾਹਿਬ ਦਾ ਨਿਰਦੇਸ਼ ਕੀਤਾ ਹੈ। ਸੁਣਦਾ ਅੰਨ ਕਰਿਆ ਪਖੰਡ ਨਾ ਸੁਹਾਗਣ ਨਾ ਹੋਇਆ, ਯਾਨੀ ਕਿ ਤੁਸੀਂ ਭੁੱਖੇ ਪਿਆਸੇ ਰਹਿ ਕਰਕੇ ਇਹ ਪਖੰਡ ਕਰਨ ਚ ਲੱਗੇ ਹੋ। ਇਸ ਤਰ੍ਹਾਂ ਇੱਕ ਇਸਤਰੀ ਵਿਆਹੀ ਜਾਂਦੀ ਹੈ ਔਰ ਅਗਰ ਉਹ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ ਤੇ ਉਹ ਕੈਸਾ ਹੈ ਜਿਸ ਤਰ੍ਹਾਂ ਕਿ ਉਹ ਵਿਆਹਿਤਾ ਤੇ ਹੈ ਪਰ ਉਹ ਰੰਡੀ ਦੇ ਰਹੀ ਹੈ। ਕਿਉਂ? ਕਿਉਂਕਿ ਉਹ ਕਦੀ ਬੱਚੇ ਨੂੰ ਪ੍ਰਾਪਤ ਨਹੀਂ ਕਰ ਸਕਦਾ, ਉਹਦੀ ਗੋਦ ਨਹੀਂ ਭਰ ਸਕਦਾ। ਇਸ ਵਜ੍ਹਾ ਨਾਲ ਕਿਉਂਕਿ ਆਪਣੇ ਪਤੀ ਨੂੰ ਪ੍ਰਾਪਤ ਨਹੀਂ ਕਰਦਾ, ਉਸਦੇ ਨਾਲ ਪਿਆਰ ਨਹੀਂ ਕਰਦਾ। ਕੋਈ ਅਰਥ ਰੂਹਾਨੀਅਤ ਦਾ ਹੈ ਕਿ ਮਨੁੱਖਾ ਜਨਮ ਮਿਲ ਗਿਆ ਔਰ ਅਗਰ ਅਸੀਂ ਇਹਦੇ ਵਿੱਚ ਪੋਸ਼ਕ ਖੁਰਾਕ ਨਾ ਪਾਈ, ਇਸ ਨੂੰ ਜਿੰਦਾ ਰੱਖਣ ਵਾਸਤੇ ਸਵਸਥ ਰੱਖਣ ਵਾਸਤੇ ਇੱਕ ਸੀਮਾ ਤੱਕ, ਖੁਰਾਕ ਦਾ ਇਹ ਮਤਲਬ ਨਹੀਂ ਹੈ ਕਿ ਦਿਨੇ ਰਾਤੀ ਚਰਨ ਹੀ ਲੱਗੇ ਹੋਏਗਾ, ਉਹ ਜੋ ਹੈ ਜ਼ਹਿਰ ਦਾ ਕੰਮ ਹੈ। ਇਸ ਕਰਕੇ ਇਸ ਨੂੰ ਉਤਨੀ ਖੁਰਾਕ ਦੇਣੀ ਹੈ ਜਿਤਨੀ ਇਸ ਨੂੰ ਲੋੜ ਹੈ। ਇਹ ਅਰਥ ਹੈ ਇਸਦਾ ਇੱਥੇ ਕਿ ਅਗਰ ਅਸੀਂ ਸੁਹਾਗਣ ਹੈ ਵਾ ਤੇ ਸਹੀ ਮਾਇਨੇ ਦੇ ਵਿੱਚ ਅਸੀਂ ਸੁਹਾਗਣ ਹੋਣਾ ਹੈ। ਉਹ ਕਦੋਂ ਬਣਾਂਗੇ? ਜਦੋਂ ਅਸੀਂ ਇਹਨੂੰ ਪੂਰੀ ਕੋਠੀ ਖੁਰਾਕ ਦੇਵਾਂਗੇ। ਜਗ ਮੇਂ ਬਖਤੇ ਬੁੱਧਾ ਪਾਏ, ਔਰ ਜਗ ਦੇ ਵਿੱਚ ਤੁਸੀਂ ਇਹ ਬਕਵਾਸ ਕਰਨ ਲੱਗੇ ਹੋ ਬਖਤੇ ਬੁੱਧਾ ਧਾਰੀ ਵੀ ਅਸੀਂ ਬੁੱਧਾ ਧਾਰੀ ਹਾਂ ਜਾਂ ਸਿਰਫ ਵਿਛੋੜ ਦੇ ਉੱਪਰ ਰਹਿੰਦੇ ਹਾਂ, ਇਹ ਸਿਰਫ ਕੋਈ ਬਕਵਾਸ। ਕਿਉਂ? ਕਿਉਂਕਿ ਕਦੇ ਵੀ ਇਹ ਸਰੀਰ ਜੋ ਹੈ ਇਸ ਪੂਰੇ ਮੁਕੰਮਲ ਪੋਸ਼ਕ ਖੁਰਾਕ ਦੇ ਬਗੈਰ ਚੱਲ ਹੀ ਨਹੀਂ ਸਕਦਾ। ਜਿਸ ਪਾਸੋਂ ਇਸ ਨੂੰ ਕਮੀ ਹੋਏਗੀ, ਜਿਸ ਮਿਨਰਲ ਨੂੰ ਵੀ ਇਸ ਨੂੰ ਕਮੀ ਦਿੱਤੀ ਜਾਏਗੀ, ਅੰਦਰ ਸਰੀਰ ਜੋ ਹੈ ਉਸ ਦੇ ਵਿੱਚ ਵਿਕਾਰ ਪੈਦਾ ਹੋਣਾ ਸ਼ੁਰੂ ਹੋ ਜਾਏਗਾ, ਉਸ ਪਦਾਰਥ ਦੀ ਕਮੀ ਨਹੀਂ। ਔਰ ਅੱਗੇ ਕੀ ਕਹਿੰਦੇ ਨੇ ਕਿ ਗੁਪਤ ਰੂਪ ਦੇ ਵਿੱਚ ਛੁਪ ਕਰਕੇ ਤੂੰ ਪੰਜ ਸੇਰ ਅਨਾਜ ਖਾ ਜਾਂਦਾ ਹੈ, ਬਾਅਦ ਇਹ ਦਾਅਵਾ ਕਰਦਾ ਹੈ ਕਿ ਮੈਂ ਦੂਜਾ ਪੈ। ਅੱਗੇ ਕੀ ਕਹਿੰਦੇ ਨੇ ਕਿ ਬਿਨਾਂ ਅਨਾਜ ਦੇ ਸੰਸਾਰ ਦੇ ਵਿੱਚ ਖੁਸ਼ਹਾਲੀ ਨਹੀਂ ਹੋ ਸਕਦੀ, ਅੰਨ ਬਿਨਾਂ ਨਾ ਹੋਏ ਕਿਸਾਨ ਕਾਲ ਹੈ ਖੁਸ਼ਹਾਲੀ। ਹੁਣ ਇਤਿਹਾਸ ਦੇ ਵਿੱਚ ਨਜ਼ਰ ਮਾਰ ਕਰਕੇ ਅਸੀਂ ਦੇਖੀਏ ਕਿ ਜਦੋਂ ਅਕਾਲ ਪਿਆ ਸੀਗਾ ਤੇ ਕੀ ਹਾਲਤ ਹੋ ਗਈ ਸੀ। ਕੋਈ ਹਾਲਤ ਇਸ ਸਰੀਰ ਦੀ ਹੁੰਦੀ ਹੈ ਜਦੋਂ ਇਸ ਨੂੰ ਪੋਸ਼ਟਿਕ ਖੁਰਾਕ ਨਹੀਂ ਹੁੰਦੀ। ਵਾਰ ਵਾਰ ਇਹ ਉਦੇਸ਼ ਬਾਣੀ ਦੇ ਵਿੱਚ ਆ ਰਿਹਾ ਹੈ ਕਿ ਇਸ ਸਰੀਰ ਦੀ ਪਾਲਣਾ ਬੜੇ ਹੀ ਧਿਆਨ ਨਾਲ, ਜਿਸ ਤਰ੍ਹਾਂ ਅਸੀਂ ਸੋਨੇ ਨੂੰ ਕਿਸ ਤਰ੍ਹਾਂ ਸੰਭਾਲ ਕਰਕੇ ਰੱਖਦੇ ਹਾਂ, ਚੋਰਾਂ ਦੀ ਨਜ਼ਰ ਤੋਂ ਬਚਾ ਕਰਕੇ, ਔਰ ਐਸੇ ਜਗ੍ਹਾ ਰੱਖਦੇ ਹਾਂ ਕਿ ਕੱਲ੍ਹ ਸਾਨੂੰ ਜ਼ਰੂਰਤ ਪਵੇ ਤੇ ਉਸਦਾ ਇਸਤੇਮਾਲ ਵੀ ਕਰ ਸਕਦੇ। ਠੀਕ ਉਸੇ ਤਰੀਕੇ ਨਾਲ ਇਹ ਸਰੀਰ ਵੀ ਜੋ ਹੈ ਆਤਮਾ ਦਾ ਇੱਕ ਗਹਿਣਾ ਹੈ, ਰੂਹਾਨੀਅਤ ਦੇ ਵਿੱਚ ਇਸ ਗਹਿਣੇ ਨੂੰ ਸੰਭਾਲ ਕਰਕੇ ਰੱਖਣਾ ਹੈ ਬੜੇ ਅੱਛੇ ਤਰੀਕੇ ਦੇ ਨਾਲ, ਨਾ ਤੇ ਇਹਨੂੰ ਭੈੜੇ ਵਿਕਾਰਾਂ ਦੇ ਨਾਲ ਕਰਮਾਂ ਦੇ ਵਿੱਚ ਬੰਨਣਾ ਹੈ ਔਰ ਨਾ ਇਸ ਨੂੰ ਗਲਤ ਖੁਰਾਕ ਦੇਣਾ, ਕਿਉਂਕਿ ਦੋਨੋਂ ਤਰੀਕੇ ਦੇ ਨਾਲ ਇਹ ਖੁਰਾਕ ਹੋ ਜਾਏਗਾ, ਬਾਹਰੀ ਰੂਪ ਦੇ ਵਿੱਚ ਵੀ ਔਰ ਆਤਮਿਕ ਰੂਪ ਦੇ ਵਿੱਚ, ਯਾਨੀ ਰੂਹਾਨੀਅਤ ਦੀ ਨਜ਼ਰ ਦੇ ਨਾਲ। ਸੋ ਬਾਹਰ ਦੀ ਜੋ ਖੁਸ਼ਹਾਲੀ ਹੈ ਸੰਸਾਰ ਦੀ ਉਹ ਅਨਾਜ ਦੇ ਨਾਲ ਹੀ ਹੈ, ਅਗਰ ਅਨਾਜ ਨਹੀਂ ਹੈ ਤੇ ਸੰਸਾਰ ਦੇ ਵਿੱਚ ਅਕਾਲ ਦੇ ਨਾਲ। ਔਰ ਕੋਈ ਚੀਜ਼ ਇੱਥੇ ਹੈ ਗੁਰੂ ਸਾਹਿਬ ਅੱਗੇ ਉਪਦੇਸ਼ ਕਰਦੇ ਨੇ ਕਿ ਇਹਨੂੰ ਤਜ ਕੇ ਤਜੀਏ ਅਨਾਜ, ਅਨਾਜ ਨੂੰ ਤਜ ਕਰਕੇ ਗੋਪਾਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੋਪਾਲ ਕੀ ਹੈ? ਪਰਮਾਤਮਾ। ਅਸੀਂ ਕਦੇ ਵੀ ਇਸ ਸਰੀਰ ਨੂੰ ਦੁੱਖਾ ਰੱਖ ਕੇ ਭਜਨ ਨਹੀਂ ਕਰ ਸਕਦੇ, ਸੋਚ ਨੂੰ ਨਹੀਂ ਸਮਝ ਸਕਦੇ ਜਦ ਤੱਕ ਕਿ ਇਸ ਨੂੰ ਪੂਰੀ ਖੁਰਾਕ ਨਹੀਂ ਮਿਲਦੀ। ਕਿ ਉਸ ਅਵਸਥਾ ਦੇ ਵਿੱਚ ਜਿਹੜੀ ਜੀਵਾਤਮਾ ਚੱਲ ਰਹੀ ਹੈ ਲੋੜ ਹੈ, ਔਰ ਇਹ ਨਹੀਂ ਹੈ ਕਿ ਭਜਨ ਤੇ ਬੈਠ ਗਏ ਹਾਂ ਤੇ ਖੁਰਾਕ ਪੂਰੀ ਚਾਰ ਚੇ ਪ੍ਰਸ਼ਾਦੇ ਵਿੱਚ ਛੱਡ ਕੇ ਪਾ ਦਿੰਦੇ। ਅਗਰ ਪਹਿਲੀ ਸਟੇਜ ਹੈ ਇਸ ਨੂੰ ਹਲਕੇ ਭੋਜਨ ਦੀ ਲੋੜ ਹੈ। ਗੁਰੂ ਸਾਹਿਬ ਅੱਜ ਕੱਲ੍ਹ ਕੀ ਉਪਦੇਸ਼ ਕਰ ਰਹੇ ਨੇ ਸ਼ਾਮ ਕਿ ਹਲਕਾ ਭੋਜਨ ਖਾਣਾ, ਉਸਦੀ ਕੀ ਵਜ੍ਹਾ ਹੈ? ਸਿਰਫ ਇਹ ਹੀ ਵਜ੍ਹਾ ਹੈ ਕਿ ਅੰਦਰ ਵਾਯੂ ਜੋ ਹੈ ਉਤਨੀ ਹੀ ਬਣੇ, ਗੈਸ ਉਤਨੀ ਹੀ ਬਣੇ ਜਿਤਨੀ ਕਿ ਸਰੀਰ ਨੂੰ ਚਲਾਉਣ ਵਾਸਤੇ ਲੋੜ ਹੈ। ਅਗਰ ਉਸ ਚਲਾਉਣ ਤੋਂ ਜ਼ਿਆਦਾ ਵਾਯੂ ਬਣੇਗੀ ਤੇ ਅਸੀਂ ਸੁਰਤ ਨੂੰ ਸਮੇਟ ਹੀ ਨਹੀਂ ਸਕਦੇ, ਸਰੀਰ ਕੰਮ ਹੀ ਨਹੀਂ ਕਰੇਗਾ, ਧਿਆਨ ਟਿੱਕੇਗਾ ਹੀ, ਧਿਆਨ ਵਾਰ ਵਾਰ ਛਿੱਟਕੇ ਨਾ ਆਤਮੀਆਂ ਦੀ ਤਰਫ਼ ਜਾਏਗਾ, ਸਕਾਰਾਂ ਦੀ ਤਰਫ਼ ਜਾਏਗਾ, ਇਸ ਵਾਯੂ ਦੀ ਤਰਫ਼ ਜਾਏਗਾ। ਸੋ ਇਹ ਉਪਦੇਸ਼ ਜਿਹੜੇ ਨੇ ਗੁਰੂ ਸਾਹਿਬਾਂ ਨੇ ਦੱਸੇ ਬੜੇ ਕੀਮਤੀ ਉਪਦੇਸ਼ ਨੇ, ਇਹਨਾਂ ਦੇ ਉੱਪਰ ਧਿਆਨ ਦਿੱਤੇ ਬਗੈਰ ਕਦੇ ਵੀ ਰੂਹਾਨੀਅਤ ਦੇ ਅਸੀਂ ਇਸ ਮਜ਼ਮੂਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸ ਨੂੰ ਪ੍ਰਾਪਤ ਕਰਨ ਦਾ ਅਸੀਂ ਦਾਅਵਾ ਕਰਦੇ ਹਾਂ ਔਰ ਗੁਰੂ ਸਾਹਿਬ ਦੀ ਸ਼ਰਨ ਆਉਂਦੇ, ਸ਼ਰਨ ਚ ਆਉਣ ਦਾ ਤਾਂ ਹੀ ਫਾਇਦਾ ਹੈ ਜਦੋਂ ਅਸੀਂ ਦੇਸ਼ਾਂ ਦੇ ਉੱਪਰ ਅਮਲ ਕਰਦੇ। ਉਸ ਤੋਂ ਅੱਗੇ ਤੋਂ ਗੁਰੂ ਸਾਹਿਬਾਂ ਨੇ ਹੋਰ ਸਪਸ਼ਟ ਕਰ ਦਿੱਤਾ ਹੈ ਕਿ ਮੈਂ ਤਾਂ ਉਸ ਨੂੰ ਸਪਸ਼ਟ ਜਾਂ ਧੰਨਵਾਦ ਕਰਦਾ ਹਾਂ ਕਿ ਜਿਸ ਨੇ ਇਸ ਤਨ ਨੂੰ ਪੂਰੀ ਖੁਰਾਕ ਦਿੱਤੀ ਔਰ ਸਵਸਥ ਰੱਖਿਆ, ਔਰ ਫਿਰ ਜੇ ਸਵਸਥ ਰੱਖ ਕਰਕੇ ਉਹ ਭਜਨ ਬੰਦਗੀ ਕਰਕੇ ਉਸ ਗੋਪਾਲ ਨੂੰ ਯਾਨੀ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ। ਕੋਈ ਅਸੀਂ ਗਰੀਬ ਦੀ ਵੀ ਬਾਣੀ ਜਿਹਦਾ ਇਹ ਸਪਸ਼ਟ ਉਪਦੇਸ਼ ਹੈ ਕਿ ਭੁੱਖਾ ਰਹਿ ਕਰਕੇ ਕਦੇ ਵੀ ਜੀਵਾਤਮਾ ਉਸ ਪਰਮਾਤਮਾ ਨੂੰ ਗੋਪਾਲ ਨੂੰ ਪ੍ਰਾਪਤ ਨਹੀਂ ਕਰ ਸਕਦੀ। ਜਦੋਂ ਜੀਵਾਤਮਾ ਨੂੰ ਇਸ ਪਿੰਜਰੇ ਤੋਂ ਕੱਢ ਕੇ ਲਿਜਾਇਆ ਜਾਂਦਾ ਹੈ, ਉਸ ਵੇਲੇ ਉਹਦੀ ਕੂਕ ਪੁਕਾਰ ਕੋਈ ਨਹੀਂ ਸੁਣਦਾ, ਕਿਉਂਕਿ ਉਹ ਉੱਪਰ ਰੋਂਦੀ ਹੈ ਕੋਈ ਵੀ ਨਹੀਂ ਜਾਣਦਾ। ਕਿਉਂ? ਕਿਉਂਕਿ ਉਹਨੇ ਜ਼ਿੰਦਗੀ ਪਾੜ ਕੇ ਬਾਹਰੀ ਕਰਮ ਕਾਂਡਾਂ ਦੇ ਵਿੱਚ ਗੁਜ਼ਾਰ ਦਿੱਤੀ। ਕਦੇ ਵੀ ਮਨ ਨੂੰ ਇਹਨਾਂ ਭੋਗਾਂ ਦੇ ਵਿੱਚੋਂ, ਇਹਨੇ ਬਾਹਰੀ ਕਰਮ ਕਾਂਡਾਂ ਦੇ ਵਿੱਚੋਂ, ਇਹਦੇ ਆਸ਼ਾ ਕ੍ਰਿਸ਼ਨਾ ਮਨਸ਼ਾ ਇਹਨਾਂ ਦੇ ਕਰਮਕਾਰੀ ਬੰਧਨਾਂ ਦੇ ਵਿੱਚੋਂ ਨਹੀਂ ਕੱਢਿਆ, ਕਿਉਂਕਿ ਇਹ ਸਾਰੇ ਕਰਮ ਕਾਂਡ ਨੇ ਕਿਸੇ ਨਾ ਕਿਸੇ ਸਵਾਰਥ ਨੂੰ ਮੁੱਖ ਰੱਖ ਕਰਕੇ ਕੀਤੇ ਗਏ ਨੇ। ਔਰ ਇਹ ਸਵਾਰਥ ਨੂੰ ਮੁੱਖ ਰੱਖ ਕਰਕੇ ਕੀਤਾ ਗਿਆ ਕਰਮ ਕਾਂਡ ਜੋ ਹੈ ਇਹ ਪ੍ਰਭਾਵਕਾਰੀ ਬੰਧਨ ਦੇ ਵਿੱਚ ਹੈ, ਜਿਹੜਾ ਕਿ ਹੁਣ ਨਹੀਂ ਪੂਰਾ ਹੋਏਗਾ ਤੇ ਆਉਣ ਵਾਲੇ ਜਨਮਾਂ ਚ ਹੋਏਗਾ। ਤੇ ਸਾਧ ਸੰਗਤ ਜੀ, ਜੀਵਾਤਮਾ ਨੂੰ ਅਗਰ ਫਿਰ ਜਨਮ ਮਿਲਿਆ ਜਾਂ ਮਿਲਣਾ ਪੱਕਾ ਹੋ ਗਿਆ ਤੇ ਗੁਰੂ ਸਾਹਿਬਾਂ ਕੋਲ ਆਉਣ ਦਾ ਕਿਲਾ, ਗੁਰਦੁਆਰੇ, ਮੰਦਰ, ਮਸਜਿਦ, ਗਿਰਜਾ ਘਰਾਂ ਜਾਣ ਦਾ ਕਿਲਾ, ਉੱਥੇ ਜਾਣ ਦਾ ਤੇ ਤਾਂ ਹੀ ਲਾਭ ਹੈ ਜੇ ਅਸੀਂ ਉਹਨਾਂ ਉਪਦੇਸ਼ਾਂ ਦੇ ਉੱਪਰ ਅਮਲ ਕਰੀਏ। ਬਿਨਾਂ ਉਪਦੇਸ਼ਾਂ ਦੇ ਉੱਪਰ ਅਮਲ ਕੀਤੇ ਕਦੇ ਵੀ ਇਸ ਜੀਵਾਤਮਾ ਨੂੰ ਅਸੀਂ ਆਵਾਗਮਨ ਤੋਂ ਮੁਕਤ ਨਹੀਂ ਕਰ ਸਕਦੇ। ਅੱਜ ਦੇ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਹੈ ਅਸੀਂ ਕੈਸਾ ਰੋਜ਼ਾ ਰੱਖਣਾ ਹੈ, ਕਿਸ ਤਰੀਕੇ ਦੇ ਨਾਲ ਇਸ ਸਰੀਰ ਦੀ ਪਾਲਣਾ ਕਰਨੀ ਹੈ, ਕਿਉਂਕਿ ਇਹ ਦੇਹ ਬਹੁਤ ਕੀਮਤੀ ਹੈ। ਇਸ ਦੇਹੀ ਕੋ ਸਿਮਰੇ ਦੇਵ, ਦੇਵੀ ਦੇਵਤਾ ਵੀ ਸਿਮਰਦੇ ਨੇ ਉਸ ਪਰਮਾਤਮਾ ਨੂੰ, ਕੀ ਫਰਿਆਦ ਕਰਦੇ ਨੇ ਕਿ ਇਹ ਪਰਮਾਤਮਾ ਸਾਨੂੰ ਵੀ ਇੱਕ ਮੌਕਾ ਦੇ, ਅਸੀਂ ਵੀ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰੀਏ ਔਰ ਤੇਰੀ ਜ਼ਿੰਦਗੀ ਕਰਕੇ ਤੇਰਾ ਰੂਪ ਹੋ ਜਾਈਏ, ਤੇਰੇ ਵਿੱਚ ਲੀਨ ਹੋ ਜਾਈਏ ਔਰ ਆਵਾਗਮਨ ਤੋਂ ਮੁਕਤ ਹੋਈਏ। ਔਰ ਇਹ ਦਾਤ ਸਤਿਗੁਰਾਂ ਨੇ ਸਾਨੂੰ ਬਖਸ਼ ਦਿੱਤੀ, ਸਤਿਗੁਰਾਂ ਨੇ ਸਾਨੂੰ ਬਖਸ਼ ਦਿੱਤੀ ਤੇ ਅਸੀਂ ਇਹਦੀ ਕਿਰਪਾਲਣਾ ਕਰਨੀ ਹੈ ਬੜੇ ਸਿਆਣਪ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ, ਔਰ ਅਸੀਂ ਬਿਲਕੁਲ ਮਨ ਦੇ ਹੁਕਮ ਦੇ ਨਾਲ ਇਸਦੀ ਕਿਰਪਾਲਣਾ ਕਰਨੀ। ਇਸ ਦੇ ਨਾਲ ਇੱਕ ਪਾਸੇ ਤੇ ਅਸੀਂ ਇਹ ਬਿਮਾਰੀਆਂ ਇਕੱਠੀਆਂ ਕਰ ਲੈਂਦੇ ਹਾਂ, ਦੂਸਰੇ ਪਾਸੋਂ ਰੂਹਾਨੀਅਤ ਨੂੰ ਵੀ ਅਸੀਂ ਖੋ ਬੈਠਦੇ। ਗੁਰੂ ਕੋਲ ਪਹੁੰਚ ਕੇ ਨਾਮ ਲੈ ਲਿਆ ਪਰ ਉਸਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੀ। ਕਿਉਂ? ਕਿਉਂਕਿ ਸਾਡੇ ਗੋਡੇ ਜਵਾਬ ਦਿੰਦੇ ਹੁੰਦੇ ਨੇ, ਕਮਰ ਨਹੀਂ ਸਿੱਧੀ ਹੁੰਦੀ, ਚੱਲਣਾ ਫਿਰਨਾ ਮੁਨਾਸਿਬ ਨਹੀਂ ਹੈ। ਇਹਦੀ ਵਜ੍ਹਾ ਕੀ ਹੈ ਕਿ ਅਸੀਂ ਕਦੇ ਵੀ ਇਸ ਸ੍ਰਿਸ਼ਟੀ ਦੇ ਸਰਗੋਰ ਨੂੰ, ਕਦੇ ਵੀ ਜਿਹਦੇ ਵਿੱਚ ਅਖੁੱਟ ਭੰਡਾਰ ਭਰਿਆ ਹੋਇਆ ਹੈ, ਕਦੀ ਇਸਦੀ ਕੀਮਤ ਹੀ ਨਹੀਂ ਜਾਣੀ। ਸੋ ਇੱਥੇ ਜੋ ਵਿਗਿਆਨਿਕ ਆਧਾਰ ਹੈ, ਵਿਗਿਆਨਿਕਾਂ ਨੇ ਬੜੀ ਮਤਲਬ ਕੀਮਤੀ ਉਪਦੇਸ਼ ਦਿੱਤਾ ਹੈ ਇਸਦੀ ਪਾਲਣਾ ਕਰਨ ਵਾਸਤੇ, ਅਸੀਂ ਵੀ ਇਸ ਉਪਦੇਸ਼ ਨੂੰ ਜੋ ਹੈ ਆਪਣੇ ਸਰੀਰ ਦੇ ਉੱਪਰ ਲਾਗੂ ਕਰਨਾ ਹੈ। ਤਾਂ ਹੀ ਜਾ ਕਰਕੇ ਅਸੀਂ ਜੋ ਹੈ ਜਵਾਨੀਅਤ ਜਿਸ ਮਜ਼ਬੂਤ ਨੂੰ ਪ੍ਰਾਪਤ ਕਰ ਸਕਾਂਗੇ, ਔਰ ਇਸ ਜੀਵਾਤਮਾ ਦਾ ਜੋ ਗੁਣ ਹੈ ਜਿਸ ਨੂੰ ਇਕੱਠਾ ਕਰਨ ਵਾਸਤੇ, ਗੁਣ ਕਮਾਉਣ ਵਾਸਤੇ ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਉਹ ਇੱਕੋ ਹੀ ਗੁਣ ਹੈ ਕਿ ਇਸ ਜੀਵਾਤਮਾ ਨੂੰ ਆਵਾਗਮਨ ਜੋ ਕਿ ਮੁਕਤ ਕਰਾਂਗੇ। ਔਰ ਇੱਥੇ ਜਿੰਨੀ ਵੀ ਬਾਣੀ ਲਈ ਜਾਂਦੀ ਹੈ, ਗੁਰੂ ਸਾਹਿਬ ਜੋ ਵੀ ਉਪਦੇਸ਼ ਕਰਦੇ ਹਨ ਉਸਦੇ ਵਿੱਚ ਕਿਸੇ ਵੀ ਨਿੰਦਿਆ ਜਾਂ ਵਡਿਆਈ ਕਰਨ ਦਾ ਕੋਈ ਵੀ ਭਾਵ ਜਾਂ ਆਧਾਰ ਨਹੀਂ ਹੁੰਦਾ। ਕੋਈ ਵੀ ਮਾਈ ਭਾਈ ਉਸ ਤੋਂ ਵੱਧ ਕੇ ਅਗਰ ਕੁਝ ਹੋਰ ਅੱਖ ਕੱਢਦਾ ਹੈ ਤੇ ਉਸਦੀ ਆਪਣੀ ਮੰਮਤ ਹੈ, ਮੰਮਤ ਦਾ ਇਸਦੇ ਨਾਲ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਇਹ ਸਾਰੀ ਬਾਣੀ ਜਾਂ ਸਾਰੇ ਦਸਤਾਨ ਜਾਂ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਦੇਸ਼, ਧਰਮ, ਵੱਖ ਜਾਂ ਕੌਮ ਦੇ ਨਾਲ ਸੰਬੰਧਿਤ ਅਮਲ ਵੀ ਕਰਨਾ ਹੈ। ਇਹ ਵਾਅਦਾ ਆਪਣੇ